34ਵੀਂ ਪੌੜੀ 'ਚ ਬਖਸ਼ਿਸ਼ ਕਰਦੇ ਆ ਮਹਾਰਾਜ। ਜਦੋਂ ਕੋਈ ਜੀਵ ਪ੍ਰਭੂ ਦਾ ਸਿਮਰਨ ਕਰਦਾ ਤਾਂ ਉਹਨੂੰ ਕੀ ਆਨੰਦ ਪ੍ਰਾਪਤ ਹੁੰਦਾ। ਮਹਾਰਾਜ ਕਹਿਣ ਲੱਗੇ ਭਾਈ ਸਿਮਰਨ ਵਿੱਚ ਲੀਨ ਹੋਏ ਬੰਦੇ ਦੀ ਅਵਸਥਾ ਸਹਿਜੇ ਸਹਿਜੇ ਬਦਲਦੀ ਜਾਂਦੀ ਹੈ। ਉਹ ਆਤਮਕ ਉੱਨਤੀ ਦੇ ਪਹਿਲੇ ਚਾਰ ਖੰਡ ਜਿਹੜੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਨੂੰ ਪਾਰ ਕਰਕੇ ਅਖੀਰਲੇ ਖੰਡ ਸੱਚ ਖੰਡ 'ਚ ਜਾ ਕੇ ਪ੍ਰਵੇਸ਼ ਕਰਦਾ। ਅਗਲੀਆਂ ਪੌੜੀਆਂ 'ਚ ਪੰਜਾਂ ਖੰਡਾਂ ਦਾ ਵਰਣਨ ਕਰਦੇ ਮਹਾਰਾਜ ਜੀ। ਰਾਤੀ, ਰੁੱਤੀ, ਥਿੱਤੀ, ਵਾਰ, ਪਵਣ, ਪਾਣੀ, ਅਗਨੀ, ਪਾਤਾਲ। ਵਾਹਿਗੁਰੂ ਨੇ ਰਾਤ, ਦਿਨ, ਰੁੱਤਾਂ, ਥਿੱਤਾਂ ਅਤੇ ਵਾਰ ਬਣਾਏ ਨੇ। ਉਸੇ ਨੇ ਹੀ ਹਵਾ, ਪਾਣੀ, ਅੱਗ ਅਤੇ ਪਤਾਲ ਵੀ ਰਚੇ ਹੋਏ ਨੇ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀਵ ਜੁਗਤ ਕੇ ਰੰਗ। ਇਹਨਾਂ ਸਭਨਾਂ ਵਿੱਚ ਧਰਤੀ ਨੂੰ ਧਰਮ ਦੇ ਕਰਮ ਕਰਨ ਦਾ ਸਥਾਨ ਬਣਾਤਾ ਹੈ। ਇਸ ਧਰਤੀ ਉੱਪਰ ਕਈ ਤਰ੍ਹਾਂ ਦੇ ਜੀਵ ਅਤੇ ਉਹਨਾਂ ਦੇ ਰਹਿਣ ਦੀਆਂ ਵੱਖੋ ਵੱਖਰੀਆਂ ਯੁਗਤੀਆਂ ਤਰੀਕੇ ਵੀ ਪਰਮਾਤਮਾ ਨੇ ਸਾਜੇ ਹੋਏ ਨੇ। ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵੀ ਚਾਰ, ਸੱਚਾ ਆਪ ਸੱਚਾ ਦਰਬਾਰ। ਫਿਰ ਫਰਮਾਉਂਦੇ ਮਹਾਰਾਜ, ਉਹਨਾਂ ਜੀਵਾਂ ਦੇ ਨਾਂ ਵੀ ਅਨੇਕ ਤਰ੍ਹਾਂ ਦੇ ਆ ਜਿਨ੍ਹਾਂ ਦਾ ਕੋਈ ਅੰਤ ਸ਼ੁਮਾਰ ਨਹੀਂ। ਇਹਨਾਂ ਜੀਵਾਂ ਦੇ ਚੰਗੇ ਅਤੇ ਮੰਦੇ ਕਰਮਾਂ ਦੀ ਵਿਚਾਰ ਵਾਹਿਗੁਰੂ ਦੇ ਦਰਬਾਰ ਵਿੱਚ ਹੋਵੇਗੀ। ਪਰਮੇਸ਼ੁਰ ਆਪ ਸੱਚਾ ਅਤੇ ਜਿੱਥੇ ਬੈਠ ਕੇ ਉਹ ਜੀਵਾਂ ਦੇ ਕਰਮਾਂ ਦੀ ਵਿਚਾਰ ਕਰਦਾ, ਉਹ ਦਰਬਾਰ ਵੀ ਉਹਦਾ ਸੱਚਾ ਹੈ ਪਰਮਾਤਮਾ ਦਾ। ਤਿੱਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ। ਉਹਦੇ ਦਰਬਾਰ ਵਿੱਚ ਸੰਤ ਜਨ ਸੋਭਾ ਪਾਉਂਦੇ ਨੇ ਅਤੇ ਪ੍ਰਭੂ ਦੀ ਨਜ਼ਰ ਵਿੱਚ ਪ੍ਰਵਾਨ ਹੁੰਦੇ ਨੇ। ਉਹਨਾਂ ਪ੍ਰਵਾਨ ਹੋਇਆ ਸੰਤ ਜਨਾਂ ਨੂੰ ਪਰਮਾਤਮਾ ਦੀ ਮਿਹਰ ਬਖਸ਼ਿਸ਼ ਦਾ ਨਿਸ਼ਾਨ ਪੈਂਦਾ, ਭਾਵ ਪ੍ਰਭੂ ਦੇ ਦਰਬਾਰ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ। ਉਹਨਾਂ ਦੇ ਮਸਤਕ 'ਤੇ ਮਣੀ ਪ੍ਰਗਟ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ। ਫਿਰ ਉਹ ਪਛਾਣਿਆ ਜਾਂਦਾ ਦੂਰੋਂ ਹੀ ਕਿ ਇਹ ਵਾਹਿਗੁਰੂ ਦਾ ਪਿਆਰਾ। ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਟੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਸਾਰੇ ਜੀਵਾਂ ਦਾ ਝੂਠ ਅਤੇ ਸੱਚ ਵਾਹਿਗੁਰੂ ਦੇ ਦਰਬਾਰ ਵਿੱਚ ਪਰਖਿਆ ਜਾਂਦਾ। ਕੱਚ ਪਕਾਈ, ਕੱਚੇ ਜਿਹੜੇ ਨੇ ਕਿਹੜੇ ਆ ਅਤੇ ਪੱਕੇ ਕਿਹੜੇ ਨੇ, ਝੂਠੇ ਕਿਹੜੇ ਆ, ਸੱਚੇ ਕਿਹੜੇ ਆ। ਮਹਾਰਾਜ ਫਰਮਾਉਂਦੇ ਆ ਕਿ ਪਰਮਾਤਮਾ ਦੀ ਦਰਗਾਹ ਵਿੱਚ ਗਿਆ ਹੀ ਝੂਠੇ ਅਤੇ ਸੱਚੇ ਬੰਦੇ ਜਾਣੇ ਜਾਂਦੇ ਨੇ। ਸੋ ਮਹਾਰਾਜ ਨੇ ਇਹ ਬਚਨ ਇਸ ਪੌੜੀ ਧਰਮ ਖੰਡ 'ਚ ਵਰਣਨ ਕੀਤਾ ਕਿ ਧਰਮ ਦਾ ਅਰਥ ਹੈ ਆਪਣੀ ਜਿਹੜਾ ਸਾਡਾ ਧਰਮ ਬਣਦਾ, ਫਰਜ਼ ਜਾਂ ਡਿਊਟੀ। ਸਭ ਤੋਂ ਪਹਿਲਾਂ ਜਗਿਆਸੂ ਨੇ ਆਪਣੇ ਧਰਮ ਨੂੰ ਜਾਣਨਾ, ਜਿਵੇਂ ਰਾਤ ਦਿਨ, ਪੌਣ ਪਾਣੀ ਅਤੇ ਹਵਾ ਆਪੋ ਆਪਣੇ ਫਰਜ਼ ਨਿਭਾ ਰਹੇ ਨੇ। ਇਸੇ ਤਰ੍ਹਾਂ ਜੀਵ ਦਾ ਫਰਜ਼ ਹੈ ਕਿ ਉਹ ਆਪਣੇ ਸੱਚ ਦੇ ਧਰਮ 'ਤੇ ਦ੍ਰਿੜ ਰਹੇ, ਪੱਕਾ ਰਹੇ। ਨਾਮ ਜਪਣ ਦਾ ਧਰਮ ਹੈ, ਸਾਡੇ ਹੋਰ ਬੇਅੰਤ ਧਰਮ ਹੈ, ਉਹ ਪੜ੍ਹਨੇ ਪੈਣਗੇ। 35ਵੀਂ ਪੌੜੀ 'ਚ ਸਤਿਗੁਰ ਦਾ ਪ੍ਰਭੂ ਦੀ ਰਚਨਾ ਦਾ ਗਿਆਨ ਦੱਸਦੇ ਆ ਕਿ ਜਗਿਆਸੂ ਨੂੰ ਵਾਹਿਗੁਰੂ ਦੀ ਰਚਨਾ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਵਾਹਿਗੁਰੂ ਦੀ ਵਿਸ਼ਾਲਤਾ ਅਤੇ ਸਰਬ ਵਿਆਪਕਤਾ ਦਾ ਜੀਵ ਨੂੰ ਗਿਆਨ ਹੁੰਦਾ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅੱਖ ਹੋ ਕਰਮ। ਸੋ ਪਿਛਲੀ ਪੌੜੀ ਵਿੱਚ ਜੋ ਕਥਨ ਕੀਤਾ ਗਿਆ ਹੈ, ਧਰਮ ਖੰਡ ਦਾ ਇਹੋ ਧਰਮ ਹੈ। ਹੁਣ ਗਿਆਨ ਖੰਡ ਦਾ ਕਰਮ ਜਿਹੜਾ ਕਰਤੱਵ ਹੈ ਨਾ, ਸਤਿਗੁਰੂ ਮਹਾਰਾਜ ਉਹ ਵਰਣਨ ਕਰਦੇ ਨੇ, ਉਹ ਵਰਣਨ ਕੀਤਾ ਜਾਂਦਾ। ਫਿਰ ਫਰਮਾਉਂਦੇ ਹਨ ਪਾਵਨ ਬਚਨ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਅਹ, ਰੂਪ ਰੰਗ ਕੇ ਵੇਸ਼। ਇਸ ਤਰ੍ਹਾਂ ਫਰਮਾਉਂਦੇ ਕਿ ਗਿਆਨਵਾਨਾਂ ਨੂੰ ਵਾਹਿਗੁਰੂ ਦੀ ਲੀਲਾ ਬੇਅੰਤ ਨਜ਼ਰ ਆਉਂਦੀ ਹੈ। ਉਹਨਾਂ ਨੂੰ ਕੀ ਦਿਖਦਾ, ਕਿੰਨੇ ਹੀ ਤਾਂ ਪੌਣ, ਕਿੰਨੇ ਪ੍ਰਕਾਰ ਦੀ ਪੌਣ ਚੱਲ ਰਹੀ ਹੈ, ਅਤੇ ਪਾਣੀ ਅਤੇ ਅਗਨੀਆਂ, ਅਤੇ ਕਿੰਨੇ ਕ੍ਰਿਸ਼ਨ ਅਤੇ ਕਿੰਨੇ ਸ਼ਿਵਜੀ ਗਿਆਨਵਾਨਾਂ ਨੂੰ ਦਿਖਾਈ ਦਿੰਦੇ ਆ, ਕਿੰਨੇ ਬ੍ਰਹਮਾ ਜੋ ਕਈ ਤਰ੍ਹਾਂ ਦੇ ਰੰਗਾਂ ਅਤੇ ਵੇਸਾਂ ਦੀ ਸ੍ਰਿਸ਼ਟੀ ਦੀ ਘਾੜਤ ਘੜ ਰਿਹਾ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਸੋ ਜਿਵੇਂ ਦੱਸਿਆ ਨਾ, ਇੱਕ ਸਿੰਘ ਜਪਜੀ ਸਾਹਿਬ ਦੇ ਪਾਠ ਕਰਦਾ, 4 ਸਾਲ ਕਰਦਾ 101 ਪਾਠ। ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦਾ, ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲਿਆਂ ਨੂੰ ਕਹਿੰਦਾ, ਹੁਣ ਮੈਨੂੰ ਸਾਰੇ ਹੀ ਦਿਖ ਪਏ ਉਹ ਜਿਹੜੇ ਜਪਜੀ ਸਾਹਿਬ ਦੱਸੇ ਹੋਏ ਨੇ। ਸੋ ਇਸ ਪ੍ਰਕਾਰ ਇਹ ਸਾਰਾ ਕੁਝ ਦਿਖਣ ਲੱਗ ਜਾਂਦਾ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਪਾਵਨ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕਈ ਕਰਮ ਭੂਮੀਆਂ, ਧਰਮ ਕਾਰਜ ਕਰਨ ਦੀਆਂ ਥਾਵਾਂ, ਕਿੰਨੇ ਸੁਮੇਰ ਪਰਬਤ, ਕਿੰਨੇ ਧਰੂ ਤਾਰੇ ਅਤੇ ਕਿੰਨੇ ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਵਰਗੇ, ਕਈ ਇੰਦਰ ਦੇਵਤੇ ਆ, ਕਾਲ ਪੁਰਖੀ ਦੇਹ ਮੋਹ ਕੋਟ ਕਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵਸਾ ਸਕਰੋਰ ਜਲੇਸ਼, ਕਿੰਨੇ ਚੰਦਰਮਾ ਅਤੇ ਸੂਰਜ ਅਤੇ ਕਿੰਨੇ ਹੀ ਆਕਾਸ਼ ਮੰਡਲ ਅਤੇ ਕਈ ਦੇਸ਼ ਨਜ਼ਰ ਆਉਂਦੇ ਨੇ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ। ਕਹਿੰਦੇ ਹੋਰ ਕੀ ਨਜ਼ਰ ਆਉਂਦਾ, ਕਹਿੰਦੇ ਕਈ ਸਿੱਧ, ਇਕੱਲੇ 84 ਨਹੀਂ, ਕਈ ਬੁੱਧ ਅਵਤਾਰ, ਕਈ ਨਾਥ ਅਤੇ ਕਈ ਦੇਵੀਆਂ ਦੇ ਵੇਸ ਗਿਆਨਵਾਨਾਂ ਦੇ ਅਨੁਭਵ ਵਿੱਚ ਹੁੰਦੇ ਨੇ। ਸੋ ਕਿੰਨੀ ਦੇਵਤੇ ਅਤੇ ਦੈਂਤ ਅਤੇ ਕਿੰਨੀ ਰਤਨਾਂ ਦੇ ਸਮੁੰਦਰ ਨੇ, ਕੋਈ ਅੰਤ ਨਹੀਂ, ਬੇਅੰਤ ਹੀ ਬੇਅੰਤ ਹੈ ਸਭ ਕੁਛ। ਇਸ ਪ੍ਰਕਾਰ ਫਰਮਾਉਂਦੇ ਹਨ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਇਹ ਪਹਿਲਾਂ ਵੀ ਦੱਸਿਆ ਕਿ ਕਿੰਨੇ ਦੇਵਤੇ ਅਤੇ ਦੈਂਤ ਅਤੇ ਕਿੰਨੇ ਰਤਨਾਂ ਦੇ ਸਮੁੰਦਰ, ਕਿੰਨੀਆਂ ਖਾਣੀਆਂ, ਇਸੇ ਪ੍ਰਕਾਰ ਚਾਰ ਖਾਣੀਆਂ ਤਾਂ ਇੱਥੇ ਦੀਆਂ, ਇੱਕ ਦਿਵਯੋਪਾਤ ਹੈ ਜਿਹਦੇ ਨਾਲ ਦੇਵਤੇ ਦੇਖਦੇ ਆ ਦਿਵ ਦ੍ਰਿਸ਼ਟੀ ਖੁੱਲ੍ਹਣ ਨਾਲ, ਕਿੰਨੀਆਂ ਹੀ ਬਾਣੀਆਂ ਨੇ ਜਿਹੜੀਆਂ ਨੇ ਵੈਖਰੀ ਮੱਧਮਾ ਪਸੰਤੀ ਪਰਾ ਤੋਂ ਹੋਰ ਵੀ ਗਾਹਾਂ ਬਾਣੀਆਂ ਨੇ, ਅਤੇ ਕਿੰਨੇ ਹੀ ਰਾਜਿਆਂ ਦੀਆਂ ਪੰਗਤੀਆਂ ਗਿਆਨਵਾਨਾਂ ਦੀ ਦ੍ਰਿਸ਼ਟੀ 'ਚ ਹੁੰਦੀਆਂ ਨੇ। ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਇਸ ਪ੍ਰਕਾਰ ਫਰਮਾਉਂਦੇ ਹਨ ਕਿ ਕਿੰਨੀਆਂ ਹੀ ਵੇਦਾਂ ਦੀਆਂ ਸੁਰਤੀਆਂ ਅਤੇ ਕਿੰਨੇ ਵੇਦਾਂ ਦੇ ਮੰਨਣ ਵਾਲੇ ਸੇਵਕ ਹੈ ਜਿਨ੍ਹਾਂ ਦਾ ਕੋਈ ਅੰਤ ਨਹੀਂ ਆਉਂਦਾ। ਸੋ ਇਹ ਪੌੜੀ ਵਿੱਚ ਜੋ ਕਥਨ ਕੀਤੀਆਂ ਵਾਹਿਗੁਰੂ ਦੀਆਂ ਸਾਰੀਆਂ ਬੇਅੰਤ ਸ਼ਕਤੀਆਂ ਗਿਆਨ ਖੰਡ ਵਿੱਚ ਪਹੁੰਚੇ ਜਿਹੜੇ ਜੀਵ ਨੇ ਉਹਨਾਂ ਦੀ ਦ੍ਰਿਸ਼ਟੀ 'ਚ ਹੁੰਦੀਆਂ ਨੇ। ਹੁਣ 36ਵੀਂ ਪੌੜੀ 'ਚ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਗਿਆਨ ਖੰਡ ਵਿੱਚ ਗਿਆਨ ਦਾ ਬਹੁਤ ਤਿੱਖਾ ਤੇਜ਼ ਗਿਆਨ ਹੁੰਦਾ, ਉੱਥੇ ਪ੍ਰਚੰਡ ਗਿਆਨ ਪੈਦਾ ਹੋ ਜਾਂਦਾ। ਉੱਥੇ ਗਿਆਨਮਈ ਅਵਸਥਾ ਵਿੱਚ ਕਰੋੜਾਂ ਸ਼ਬਦ, ਤਮਾਸ਼ੇ ਅਤੇ ਆਨੰਦ ਹੁੰਦੇ ਨੇ, ਅਥਵਾ ਕਹਿਣ ਤੋਂ ਭਾਵੇ ਆਨੰਦ ਦੀ ਇੱਕ ਅਵਸਥਾ ਦੱਸੀ ਹੈ। ਨਾਦ ਹੁੰਦਾ ਸ੍ਰਵਣ ਆਨੰਦ, ਕੰਨਾਂ ਨਾਲ ਸੁਣਨ ਨਾਲ ਜਿਹੜਾ ਆਨੰਦ ਆਉਂਦਾ ਕਥਾ ਸੁਣ ਕੇ, ਵਿਨੋਦ ਹੁੰਦਾ ਜਿਹੜਾ ਦੇਖਣ ਦੇਖ ਕੇ ਆਨੰਦ ਆਉਂਦਾ, ਉਸ ਤੋਂ ਵੀ ਹਜ਼ਾਰਾਂ ਲੱਖਾਂ ਗੁਣਾ ਜ਼ਿਆਦੇ। ਕੋੜ ਆਨੰਦ ਕਰੋੜਾਂ ਗੁਣਾ ਆਨੰਦ ਜਿਹੜਾ ਪ੍ਰਾਪਤੀ ਦਾ ਆਨੰਦ ਹੈ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਸੋ ਫਰਮਾਉਂਦੇ ਹਨ ਬਚਨ, ਧਰਮ ਖੰਡ ਦੀ ਬਾਣੀ ਅਤ ਸੁੰਦਰ ਹੁੰਦੀ ਹੈ। ਸਰਮ ਖੰਡ ਕੀ ਬਾਣੀ ਰੂਪ, ਤੋ ਇਹ ਜਿਹੜੀ ਸਰਮ ਖੰਡ ਦੀ ਬਾਣੀ ਆ ਨਾ, ਰੂਪ ਹੁੰਦੀ ਸਫਾਈ ਵਾਲੀ ਹੋ ਜਾਂਦੀ ਬਹੁਤ। ਉੱਥੇ ਸਰਮ ਖੰਡ ਵਿੱਚ ਮਨੁੱਖ ਦੀ ਬੜੀ ਸੁੰਦਰ ਘਾੜਤ ਘੜੀ ਜਾਂਦੀ ਹੈ। ਸੋ ਕਹਿਣ ਤੋਂ ਭਾਵ ਇੱਕ ਸਧਾਰਨ ਮਨੁੱਖ ਭਗਤੀ ਕਰਕੇ ਉੱਥੇ ਦੇਵਤਾ ਹੋ ਜਾਂਦਾ। ਇਸ ਪ੍ਰਕਾਰ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿੱਛੈ ਪਛਤਾਏ। ਉਹਨਾਂ ਦੀਆਂ ਜਿਹੜੀਆਂ ਗੱਲਾਂ ਅਵਸਥਾਵਾਂ ਦਾ ਵਰਣਨ ਨਹੀਂ ਹੋ ਸਕਦਾ। ਸੋ ਜਿਹੜਾ ਕੋਈ ਕਹਿੰਦਾ ਤਾਂ ਉਹ ਪਿੱਛੋਂ ਪਛਤਾਉਂਦਾ, ਕਿਉਂਕਿ ਉਸ ਉੱਚੀ ਅਵਸਥਾ ਦਾ ਵਰਣਨ ਕਰਨਾ ਆਮ ਜਿਹੜਾ ਮਨੁੱਖ ਹੈ ਇਹਦੀ ਸਮਰੱਥਾ ਤੋਂ ਸਾਰਾ ਕੁਛ ਪਰੇ ਹੁੰਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ। ਉੱਥੇ ਕਹਿੰਦੇ ਸਰਮ ਖੰਡ ਵਿੱਚ ਸੁਰਤੀ ਮਤ ਮਨ ਅਤੇ ਬੁੱਧੀ ਘੜੇ ਜਾਂਦੇ ਨੇ। ਉੱਥੇ ਦੇਵਤਿਆਂ ਅਤੇ ਸਿੱਧ ਪੁਰਸ਼ਾਂ ਵਾਲੀ ਸਮਝ ਜਿਹੜੀ ਗਿਆਤ ਘੜੀ ਜਾਂਦੀ ਹੈ। ਇਹ ਆਪਾਂ ਸਿਰਫ ਅੱਖਰੀ ਅਰਥ ਕਰ ਰਹੇ ਹਾਂ, ਜੇ ਪੂਰਨ ਰੂਪ 'ਚ ਸੁਣਨਾ ਤਾਂ ਫਿਰ ਅੰਮ੍ਰਿਤ ਬਾਣੀ ਜਿਹੜੀ ਸੀਰੀਜ਼ ਆ ਉਹਦੀ ਜਪਜੀ ਸਾਹਿਬ ਦੀ ਕਥਾ, ਉੱਥੋਂ ਪਤਾ ਲੱਗਣਾ। ਕਥਾ ਉੱਥੇ ਤਾਂ ਬਹੁਤ ਜ਼ਿਆਦਾ ਟਾਈਮ ਦੀ ਹੈ, 36 ਘੰਟੇ ਦੀ ਕਥਾ ਉਹ। ਇਹ ਕਥਾ ਸਾਰੀ ਹੈ ਹੀ 1.5 ਘੰਟੇ ਦੀ ਜਾਂ 2 ਦੀ। ਹੁਣ ਸਤਿਗੁਰੂ ਮਹਾਰਾਜ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਦਾ ਵਰਣਨ ਕਰਨ ਪਿੱਛੋਂ ਕਰਮ ਖੰਡ ਹੁੰਦਾ, ਕਰਮ ਨਾਮ ਬਖਸ਼ਿਸ਼ ਦਾ ਹੁੰਦਾ, ਬਖਸ਼ਿਸ਼ ਖੰਡ ਦਾ ਵਰਣਨ ਕਰਦੇ ਫਰਮਾਉਂਦੇ ਨੇ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਕਰਮ ਹੁੰਦਾ ਬਖਸ਼ਿਸ਼ ਖੰਡ ਦੀ ਬਾਣੀ ਬੜੇ ਜ਼ੋਰ ਵਾਲੀ ਹੁੰਦੀ ਹੈ। ਜਿਨ੍ਹਾਂ 'ਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਦਾ ਕਿਹਾ ਜੋ ਵੀ ਬੋਲਿਆ ਬੋਲੈ, ਨਾਨਕ ਦਾਸ ਮੁਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ, ਉਹੀ ਬਚਨ ਉਵੇਂ ਹੀ ਹੋ ਜਾਂਦਾ। ਉੱਥੇ ਹੋਰ ਕੋਈ ਵਰਜਨ ਜਾਂ ਰੋਕਣ ਵਾਲਾ ਨਹੀਂ ਹੁੰਦਾ, ਉੱਥੇ ਹੋਰ ਕੋਈ ਜਾ ਵੀ ਨਹੀਂ ਸਕਦਾ ਇੰਨੀ ਉੱਚੀ ਅਵਸਥਾ 'ਚ। ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹੇ ਆ ਭਰਪੂਰ। ਉੱਥੇ ਕੇਵਲ ਯੋਧੇ ਅਤੇ ਮਹਾਂਬਲੀ ਸੂਰਮੇ ਹੁੰਦੇ ਨੇ, ਉਹਨਾਂ ਜੀਵਾਂ ਦੇ ਵਿੱਚ ਪਰਮੇਸ਼ਰ ਹੀ ਪਰਿਪੂਰਨ ਰਹਿੰਦਾ। ਉੱਥੇ ਇਹ ਯੋਧੇ ਨਹੀਂ ਹੁੰਦੇ ਸੰਸਾਰ ਵਾਲੇ, ਉੱਥੇ ਯੋਧੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕੀਤਾ, ਇੰਦਰੀਆਂ ਨੂੰ ਕਾਬੂ ਕੀਤਾ। ਫਿਰ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ ਬੜੇ ਬੜੇ ਮਹਾਂਬਲੀ ਯੋਧੇ, ਉਹਨਾਂ ਦੀ ਗੱਲ ਕਰਦੇ ਨੇ। ਜਾਂ ਫਿਰ ਜਿਹੜੇ ਸ਼ਹੀਦ ਹੁੰਦੇ ਨੇ ਪਹੁੰਚ ਜਾਂਦੇ ਇਹਨਾਂ ਅਵਸਥਾ 'ਚ, ਯੋਧੇ ਮਹਾਂਬਲੀ ਸੂਰਮੇ ਬਾਬਾ ਦੀਪ ਸਿੰਘ ਵਰਗੇ, ਉਹ ਇਹਨਾਂ ਵੀ ਅਵਸਥਾ ਤੋਂ ਹੋਰ ਉੱਤੇ ਚਲੇ ਜਾਂਦੇ ਨੇ। ਉਹਨਾਂ ਦੇ ਵਿੱਚ ਰਾਮ ਜਿਹੜਾ ਪਰਮੇਸ਼ਰ ਹੈ ਨਾ, ਉਹਨਾਂ ਜੀਵਾਂ ਦੇ ਵਿੱਚ ਪ੍ਰਭੂ ਪਰਿਪੂਰਨ ਰਹਿੰਦਾ ਹਮੇਸ਼ਾ, ਉੱਥੇ ਹਿਰਦੇ 'ਚ ਵਸਿਆ ਹੋਇਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹ ਤਾਂ ਕੇ ਰੂਪ ਨਾ ਕਥਨੇ ਜਾਹੇ। ਸੋ ਇਸ ਪ੍ਰਕਾਰ ਉੱਥੇ ਸੀਤੋ ਹੀ ਸੀਤਾ ਮਹਿਮਾ ਦੇ ਵਿੱਚ, ਉਹ ਮਹਿਮਾ ਦੇ ਵਿੱਚ ਜਿਹੜਾ ਜੀਵ ਹੁੰਦਾ ਉੱਥੇ ਸਿਉਂਤਾ ਹੀ ਸਿਉਂਤਾ ਹੁੰਦਾ, ਭਾਵ ਇੱਕ ਮਿੱਕ ਲੀਨ ਹੋ ਜਾਂਦੇ ਨੇ ਉੱਥੇ। ਇਸ ਪ੍ਰਕਾਰ ਉੱਥੇ ਜਿਹੜੇ ਨੇ ਸਾਰੇ ਜਾਣੇ ਉਹਨਾਂ ਦੀ ਰੱਬ ਦੇ ਪਿਆਰਿਆਂ ਦੀ ਮਹਿਮਾ ਹੀ ਕਰਨ ਲੱਗੇ ਹੁੰਦੇ ਨੇ, ਅਵਤਾਰ ਵੀ ਉੱਥੇ ਫਿਰ ਮਹਿਮਾ ਕਰਦੇ ਸਾਰੇ ਜਾਣੇ। ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ। ਉਹਨਾਂ ਦੇ ਰੂਪ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਇਸ ਪ੍ਰਕਾਰ ਫਰਮਾਉਂਦੇ ਨੇ, ਸੋ ਜਿਨ੍ਹਾਂ ਦੇ ਹਿਰਦੇ 'ਚ ਸਰਬ ਵਿਆਪਕ ਰਾਮ ਪਰਮੇਸ਼ਰ ਵੱਸਦਾ, ਅਕਾਲ ਪੁਰਖ ਵਾਹਿਗੁਰੂ, ਉਹ ਨਾ ਕਿਸੇ ਕੋਲੋਂ ਮਰਦੇ ਨੇ, ਨਾ ਹੀ ਕਿਸੇ ਕੋਲੋਂ ਠੱਗੇ ਜਾਂਦੇ ਨੇ। ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਹੋਏ ਮਨ ਠਾਗੇ ਜਾਹੇ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸਹਿ ਕੇ ਲੋਆ ਕਰਹਿ ਆਨੰਦ ਸੱਚਾ ਮਨ ਸੋਏ। ਉੱਥੇ ਕਈ ਲੋਕਾਂ ਦੇ ਭਗਤ ਵੱਸਦੇ ਨੇ, ਉਹਨਾਂ ਭਗਤਾਂ ਦੇ ਹਿਰਦਿਆਂ ਵਿੱਚ ਸੱਚਾ ਵਾਹਿਗੁਰੂ ਵੱਸਦਾ, ਅਤੇ ਉਹ ਆਤਮਕ ਆਨੰਦ ਮਾਣਦੇ ਹਨ ਉੱਥੇ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਆਕਾਰ ਰਹਿਤ ਪਰਮਾਤਮਾ ਨੂੰ ਸੱਚ ਖੰਡ ਵਿੱਚ ਵੱਸਦਾ, ਜਿਹੜਾ ਜਿਹਨੂੰ ਆਪਾਂ ਕਹਿੰਦੇ ਨਾ ਆਕਾਰ ਤੋਂ ਰਹਿਤ ਨਿਰਾਕਾਰ ਪਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ ਸੱਚਖੰਡ ਦੇ ਵਿੱਚ ਬਿਰਾਜਮਾਨ ਨੇ। ਉਹ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਰਚ ਰਚ ਕੇ ਵੇਖਦਾ, ਅਤੇ ਆਪਣੀ ਮਿਹਰ ਦੀ ਨਜ਼ਰ ਨਾਲ ਸਭ ਨੂੰ ਨਿਹਾਲ ਕਰਦਾ। ਉਹਦੀ ਕਿਰਪਾ ਨਾਲ ਆਪਾਂ ਸਾਰੇ ਤੁਰੇ ਫਿਰਦੇ ਹਾਂ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਇਸ ਤਰ੍ਹਾਂ ਬਚਨ ਫਰਮਾਉਂਦੇ ਆ, ਉੱਥੇ ਸੱਚਖੰਡ ਵਿੱਚ ਖੰਡ ਮੰਡਲ ਅਤੇ ਬ੍ਰਹਿਮੰਡ ਹਨ, ਉਸ ਤੋਂ ਬਾਹਰ ਕੋਈ ਖੰਡ ਮੰਡਲ ਨਹੀਂ ਹੈ। ਜੇ ਕੋਈ ਜੀਵ ਵਾਹਿਗੁਰੂ ਦੇ ਰਚੇ ਖੰਡਾਂ ਮੰਡਲਾਂ ਅਤੇ ਬ੍ਰਹਿਮੰਡਾਂ ਦਾ ਵਰਣਨ ਕਰੇ, ਉਹ ਕਰ ਨਹੀਂ ਸਕਦਾ, ਕਿਉਂਕਿ ਉਹਦੇ ਅੰਤ ਦਾ ਕੋਈ ਅੰਤ ਹੀ ਨਹੀਂ। ਜਿਹੜਾ ਅੰਤ ਪਾਉਣ ਲੱਗਦਾ ਉਹਦਾ ਹੀ ਅੰਤ ਹੋ ਜਾਂਦਾ, ਫਿਰ ਵਿੱਚ ਹੀ ਭਾਵ ਲੀਨ ਹੋ ਜਾਂਦਾ, ਜਿਵੇਂ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਗਈ ਵਿੱਚ ਹੀ ਖੁਰ ਗਈ। ਤਿੱਥੈ ਲੋ ਆ ਲੋ ਆ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਲੋਆ ਲੋਆ ਜਿਵੇਂ ਐੜਾ ਲੱਗਿਆ ਹੋਇਆ, ਲੋ ਨਹੀਂ ਕਹਿਣਾ, ਤਿੱਥੈ ਲੋਆ ਲੋਆ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਸੋ ਇਹ ਜਿਹੜੀ ਆਪਣੀ ਸੰਥਿਆ ਵਾਲੀ ਸੀ ਡੀ ਆ 7.5-7 ਘੰਟੇ ਦੀ, ਉਹ ਲੈ ਕੇ ਦੇਖਣੀ ਪਊ DVD ਸਾਰੀ। ਸੋ ਲਿਖ ਲਿਖ ਕੇ ਸਮਝਾਇਆ ਹੋਇਆ ਪਾਠ ਕਿਵੇਂ ਕਰਨਾ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ, ਉੱਥੇ ਪ੍ਰਭੂ ਦੇ ਸੱਚਖੰਡ ਧਾਮ ਵਿੱਚ ਸਭ ਲੋਕਾਂ ਦੇ ਆਕਾਰ ਜਿਹੜੇ ਵਜੂਦ ਵੱਸ ਰਹੇ ਨੇ। ਜਿਸ ਤਰ੍ਹਾਂ ਅਕਾਲ ਪੁਰਖ ਦਾ ਹੁਕਮ ਹੁੰਦਾ, ਉਸੇ ਤਰ੍ਹਾਂ ਹੀ ਉਹ ਕੰਮ ਕਰਦੇ ਨੇ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਹੋਏ। ਵੇਖੈ ਵਿਗਸੈ ਕਰ ਵੀ ਚਾਰ, ਨਾਨਕ ਕਥਨਾ ਕਰੜਾ ਸਾਰ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ ਕਿ ਭਗਤ ਜਨ ਵਾਹਿਗੁਰੂ ਦਾ ਦਰਸ਼ਨ ਕਰਕੇ ਅਤੇ ਉਹਦੇ ਗੁਣਾਂ ਦੀ ਵਿਚਾਰ ਕਰਕੇ ਆਨੰਦ ਹੁੰਦੇ ਆ। ਮਹਾਰਾਜ ਕਥਨ ਕਰਦੇ ਆ ਕਿ ਉਸ ਸ੍ਰੇਸ਼ਟ ਸਥਾਨ ਸੱਚਖੰਡ ਦਾ ਜਿਹੜਾ ਵਰਣਨ ਕਰਨਾ, ਲੋਹੇ ਵਾਂਗੂ ਕਰੜਾ, ਨਾਨਕ ਕਥਨਾ ਕਰੜਾ ਸਾਰ, ਭਾਵ ਬਹੁਤ ਕਠਿਨ ਹੈ। ਸੋ ਇਸ ਤਰ੍ਹਾਂ ਇਹ ਸਾਰੀਆਂ ਪੌੜੀਆਂ ਸਤਿਗੁਰੂ ਮਹਾਰਾਜ ਦੇ ਅਕਾਲ ਪੁਰਖ ਜੀ ਦੇ ਨਾਮ ਦਾ ਜਿਹੜਾ ਨਾ ਅਭਿਆਸ ਕਰਦਾ, ਜਗਿਆਸੂ ਕਹਿੰਦੇ ਨੇ, ਦੱਸਿਆ ਕਿ ਸਹਿਜੇ ਸਹਿਜੇ ਜਿਨ੍ਹਾਂ ਅਵਸਥਾਵਾਂ 'ਚੋਂ ਗੁਜ਼ਰਦਾ ਉਹਨਾਂ ਦਾ ਵਰਣਨ ਕੀਤਾ। ਅਖੀਰ 'ਤੇ ਰੱਬ ਦੇ ਪਿਆਰੇ ਭਗਤ ਜਨ ਪਰਮੇਸ਼ਰ ਦੇ ਸੱਚੇ ਦਰਬਾਰ ਸੱਚਖੰਡ ਉਹਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ, ਜਿੱਥੇ ਉਹ ਸਦੀਵੀ ਆਨੰਦ ਮਾਣਦੇ ਆ। ਪਿੱਛੇ ਜੋ ਜਗਿਆਸੂ ਦੀ ਸਾਰੀ ਪ੍ਰਾਪਤੀ ਦਾ ਸਾਧਨ ਇੱਕੋ ਨਾਮ ਦੱਸਿਆ। ਨਾਮੀ ਪੁਰਸ਼ ਨੂੰ ਸ਼ੁਭ ਗੁਣਾਂ 'ਤੇ ਹੁਣ ਉੱਚੇ ਆਚਰਨ ਦੀ ਲੋੜ ਵੀ ਹੁੰਦੀ ਹੈ। ਹੁਣ ਅਗਲੀ ਪੌੜੀ ਵੀ ਸਤਿਗੁਰੂ ਨੇ ਇਹਨਾਂ ਸ਼ੁਭ ਗੁਣਾਂ ਨੂੰ ਪੈਦਾ ਕਰਨ ਲਈ ਟਕਸਾਲ ਦਾ ਰੂਪਕ ਬੰਨ੍ਹ ਕੇ ਨਾ ਫਿਰ ਸਾਰਿਆਂ ਨੂੰ ਸਮਝਾਇਆ ਹੋਇਆ। ਜਾਤ ਪਾਹਾਰਾ ਧੀਰਜ ਸੁਨਿਆਰ, ਜਾਤ ਜਤ ਨਹੀਂ ਕਹਿਣਾ, ਜਾਤ ਹੁੰਦਾ ਇੰਦਰੀਆਂ ਨੂੰ ਜਿੱਤਣਾ, ਜਾਤ ਹੁੰਦਾ ਬ੍ਰਹਮਚਰਜ ਦੀ ਭੱਠੀ, ਅਤੇ ਸਬਰ ਸੰਤੋਖ ਰੂਪ ਸੁਨਿਆਰਾ ਹੋਵੇ। ਬਹਾਰਾ ਭੱਠੀ ਨੂੰ ਕਹਿੰਦੇ ਜਾਂ ਕਾਰਖਾਨਾ ਹੁੰਦਾ ਜਿਹੜਾ ਸੁਨਿਆਰੇ ਦਾ। ਅਹਰਣ ਮਤ ਵੇਦ ਹਥਿਆਰ, ਆਪਣੀ ਉੱਜਲ ਬੁੱਧੀ ਨੂੰ ਅਹਿਰਣ ਅਤੇ ਗਿਆਨ ਦਾ ਹਥੌੜਾ ਬਣਾਇਆ ਜਾਵੇ। ਵੇਦ ਨਾਮ ਗਿਆਨ ਦਾ ਹਥਿਆਰ ਥੌੜਾ, ਪਾਓ ਖੱਲਾ ਨਹੀਂ ਕਰਨਾ, ਪਾਓ ਖੱਲਾ ਅਗਨ ਤਪਤਾਓ। ਪ੍ਰਭੂ ਦੇ ਡਰ ਦੀ ਜਿਹੜੀ ਧੌਂਕਣੀ ਹੋਵੇ, ਤਪਾਂ ਦਾ ਸਾਧਨਾ ਇਸ ਭੱਠੀ ਵਿੱਚ ਅੱਗ ਬਾਲੇ, ਧੌਂਕਣੀ ਹੁੰਦੀ ਹੈ ਚਮੜੇ ਦੀ ਬਣੀ ਹੋਈ, ਕਿਉਂਕਿ ਜੇ ਖੱਲਾ ਪਾਠ ਕਰਦੇ ਹਾਂ ਬਹੁਵਾਚਕ ਹੋ ਜਾਂਦਾ, ਖੱਲਾ ਇੱਕੋ ਹੀ ਹੁੰਦੀ ਧੌਂਕਣੀ ਸੁਨਿਆਰੇ ਕੋਲ ਛੋਟੀ ਜੀ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਪ੍ਰੇਮ ਦਾ ਭਾਂਡਾ ਹੋਵੇ ਅਤੇ ਇਸ ਭਾਂਡੇ ਵਿੱਚ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਪਾਇਆ ਜਾਵੇ, ਅੰਮ੍ਰਿਤ ਤਿਤ ਢਾਲ। ਇਸ ਪ੍ਰਕਾਰ ਇਸ ਤਰ੍ਹਾਂ ਸੱਚੀ ਟਕਸਾਲ ਵਿੱਚ ਪਰਮਾਤਮਾ ਦੇ ਸ਼ਬਦ ਉਪਦੇਸ਼ ਨੂੰ ਫਿਰ ਘੜਿਆ ਜਾਂਦਾ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਇਹ ਕਾਰ ਉਹ ਭਗਤ ਜਨ ਕਰਦੇ ਹੈ ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਦੀ ਮਿਹਰ ਅਤੇ ਬਖਸ਼ਿਸ਼ ਦੀ ਦ੍ਰਿਸ਼ਟੀ ਹੁੰਦੀ ਹੈ। ਜਿਨ ਕਉ ਨਦਰ ਕਰਮ ਤਿਨਕਾਰ, ਇਸ ਤਰ੍ਹਾਂ ਫਰਮਾਉਂਦੇ ਸਤਿਗੁਰੂ ਮਹਾਰਾਜ ਜੀ, ਨਾਨਕ ਨਦਰੀ ਨਦਰ ਨਿਹਾਲ, ਕਿ ਜਿਨ੍ਹਾਂ ਭਲੇ ਪੁਰਸ਼ਾਂ ਨੇ ਇਹੋ ਜਿਹੀ ਟਕਸਾਲ ਵਿੱਚ ਪਰਮੇਸ਼ਰ ਦਾ ਸ਼ਬਦ ਘੜਿਆ, ਜਪਿਆ, ਸਿੱਖਿਆ, ਉਹ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਗਏ ਨੇ। ਸੋ ਇਹ ਅਖੀਰ 'ਤੇ ਉਹਨੂੰ ਸਲੋਕ ਉਚਾਰਨ ਕੀਤਾ। ਇਹ ਸਲੋਕ ਸਾਰੇ ਜਪਜੀ ਸਾਹਿਬ ਦਾ ਉਪਸੰਹਾਰ ਭਾਵ ਸਾਰੀ ਬਾਣੀ ਦਾ ਸਿਧਾਂਤ, ਸਾਰ ਸਿਧਾਂਤ ਦੱਸਿਆ। ਜਗਤ ਦਾ ਗੁਰੂ ਅਤੇ ਮਾਤਾ ਪਿਤਾ ਕੌਣ ਹੈ? ਜਗਤ ਦਾ। ਅਤੇ ਅਸਲ ਵਿੱਚ ਫਿਰ ਇਹਦੇ ਕਈ ਅਰਥ ਨੇ, 6-7 ਅਰਥ ਕੀਤੇ ਹੋਏ ਆਪਾਂ ਇਹ ਸਾਰੇ ਸਲੋਕ ਦੇ, ਜੋ ਅੰਮ੍ਰਿਤ ਬਾਣੀ ਸੀੜੀਜ਼ 12 ਸੀੜੀਆਂ ਦਾ ਪਹਿਲਾ ਸੈੱਟ ਆਪਣੇ, ਉਹਦੇ ਵਿੱਚ ਇਹਦੇ ਅਰਥ ਨੇ। ਉਸ ਤੋਂ ਘੱਟ ਫਿਰ ਜਿਹੜੀ ਗੁਰਪ੍ਰਸਾਦ ਵਾਲੇ ਲੜੀਵਾਰ ਕਥਾ ਉਹਦੇ 'ਚ ਨੇ, ਜਾਂ ਇਹ ਫਿਰ ਆਮ ਸੰਗਤ ਜਿਹੜੀ ਬਿਲਕੁਲ ਨਵੇਂ ਨੇ ਅੰਮ੍ਰਿਤ ਛੱਕ ਕੇ, ਤਾਂ ਉਹਨਾਂ ਨੂੰ ਪਤਾ ਨਹੀਂ ਅਰਥ ਕੀ ਨੇ, ਜਾਂ ਰੋਜ਼ ਜਿੰਨਾ ਪਾਠ ਕਰਨਾ ਉਹ ਸੁਣ ਕੇ ਤੋਂ ਲਾਭ ਉਠਾਉਣਗੇ, ਤਾਂ ਕਿ ਨਾਲ ਨਾਲ ਸਿੰਗਲ ਪੰਕਤੀ ਅਰਥ ਯਾਦ ਰਹਿਣ, ਮਨ ਟਿਕਿਆ ਰਹੇ, ਸਲੋਕ ਉਸ ਸਲੋਕ ਦੀ ਪ੍ਰਾਪਤੀ ਕਰਵਾਉਣਾ। ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਇਸ ਸ੍ਰਿਸ਼ਟੀ ਦੇ ਜੀਵਾਂ ਦਾ ਪਾਵਣ ਜਿਹੜੀ ਹਵਾ ਗੁਰੂ ਹੈ। ਸੋ ਸਵਾਸਾਂ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ ਨਾ, ਪਾਵਣ ਗੁਰੂ ਪਾਵਣ ਇਸੇ ਪ੍ਰਕਾਰ, ਅਤੇ ਪਾਣੀ ਪਿਤਾ, ਧਰਤੀ ਵੱਡੀ ਮਾਤਾ ਹੈ ਜਿਹਦੀ ਗੋਦ ਵਿੱਚ ਸਾਰੇ ਜੀਵ ਜਿਹੜੇ ਆ ਵੱਸਦੇ ਨੇ ਹਮੇਸ਼ਾ। ਮਹੱਤ ਹੁੰਦਾ ਵੱਡੀ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦਿਨ ਅਤੇ ਰਾਤ ਜੀਵਾਂ ਦੇ ਖਿਡਾਵੀ ਅਤੇ ਖਿਡਾਵਾ ਬਣੇ ਹੋਏ ਆ, ਜਿਨ੍ਹਾਂ ਦੇ ਹੱਥਾਂ ਵਿੱਚ ਸਾਰੇ ਖੇਡਦੇ ਆ। ਚੰਗੀ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ। ਜੀਵਾਂ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਧਰਮਰਾਜ ਦੇ ਦਰਬਾਰ ਵਿੱਚ ਚਿੱਤਰਗੁਪਤ ਪੜ੍ਹ ਕੇ ਸੁਣਾਉਂਦੇ ਨੇ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਕੋਈ ਜੀਵ ਤਾਂ ਵਾਹਿਗੁਰੂ ਦੇ ਨੇੜੇ ਹੋ ਜਾਂਦੇ ਆ, ਚੰਗੇ ਕਰਮਾਂ ਕਰਕੇ, ਪੁੰਨ ਕਰਮਾਂ ਕਰਕੇ, ਸੁਭਲੇ ਕਰਮਾਂ ਕਰਕੇ, ਅਤੇ ਕੋਈ ਦੂਰ ਸੁੱਟਿਆ ਜਾਂਦਾ ਜਿਹੜਾ ਬਾਹਲੇ ਮਾੜੇ ਕਰਮ ਕਰਦਾ, ਨਰਕਾਂ ਸੁੱਟ ਦਿੰਦੇ ਆ ਉਹਨੂੰ। ਸਤਿਗੁਰੂ ਮਹਾਰਾਜ ਕਹਿੰਦੇ ਸਭ ਤੋਂ ਸ੍ਰੇਸ਼ਠ ਕਰਮ ਹੁਣ ਕੀ ਹੈ? ਇੱਕ ਓਅੰਕਾਰ ਸਤਨਾਮ ਤੋਂ ਸ਼ੁਰੂ ਹੋਏ ਸੀ ਆਪਾਂ, ਕਹਿੰਦੇ ਬਸ ਇਹੀ ਸਭ ਤੋਂ ਸ੍ਰੇਸ਼ਠ ਕਰਮ ਹੈ ਨਾਮ ਜਪਣਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ। ਹੁਣ ਜਿਨ੍ਹਾਂ ਜੀਵਾਂ ਨੇ, ਗੁਰਮੁਖਾਂ ਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ, ਪਰਮੇਸ਼ਰ ਦਾ ਨਾਮ ਸਿਮਰਨ ਕੀਤਾ, ਉਹ ਬੜੀ ਮਿਹਨਤ ਕਰਕੇ ਆਪਣੀ ਕਮਾਈ ਸਫਲੀ ਕਰ ਗਏ ਨੇ। ਮਸਕਤ ਭਾਵ ਮਿਹਨਤ, ਕਿੰਨੀ ਦੁਨੀਆ ਜਿਹੜੀ ਹੁੰਦੀ ਹੈ। ਨਾਨਕ ਤੇ ਮੁੱਖ ਉੱਜਲੇ ਕੇਤੀ ਛੁੱਟੀ ਨਾਲ। ਮਹਾਰਾਜ ਕਥਨ ਕਰਦੇ ਆ ਕਿ ਨਾਮ ਸਿਮਰਨ ਵਾਲਿਆਂ ਦੇ ਮੁੱਖ ਉੱਜਲੇ ਹੁੰਦੇ ਨੇ, ਅਤੇ ਉਹਨਾਂ ਦੀ ਸੰਗਤ ਕਰਕੇ ਹੋਰ ਕਿੰਨੀ ਦੁਨੀਆ ਜਨਮ ਮਰਨ ਦੇ ਗੇਟ ਤੋਂ ਛੁੱਟ ਜਾਂਦੀ ਹੈ। ਭਾਵ ਕਹਿਣ ਤੋਂ ਕਿ ਸਾਧੂ ਜਨਾਂ ਦੀ ਸੰਗਤ ਕਰਨ ਨਾਲ ਅਨੇਕਾਂ ਜੀਵ ਮੁਕਤ ਹੋ ਜਾਂਦੇ ਨੇ। ਕਹਿਣ ਤੋਂ ਭਾਵ ਕਿ ਪਰਮੇਸ਼ਰ ਦੀ ਰਚੀ ਕੁਦਰਤ ਪੌਣ ਪਾਣੀ ਦਿਨ ਅਤੇ ਰਾਤ ਵਿੱਚ ਜੀਵ ਜਿਹੋ ਜਿਹਾ ਕਰਮ ਕਰਨਗੇ, ਉਹੋ ਜਿਹਾ ਉਹਨਾਂ ਨੂੰ ਫਲ ਮਿਲੇਗਾ। ਕੋਈ ਤਾਂ ਸ਼ੁਭ ਕਰਮਾਂ ਕਰਕੇ ਪ੍ਰਭੂ ਦੀ ਹਜ਼ੂਰੀ ਦਾ ਆਨੰਦ ਪ੍ਰਾਪਤ ਕਰਨਗੇ, ਅਤੇ ਕੋਈ ਉਸ ਤੋਂ ਦੂਰ ਹੋ ਜਾਣਗੇ। ਨਾਮੀ ਜੀਵ ਜਿਹੜੇ ਨੇ ਨਾਮ ਜਪਣ ਵਾਲੇ, ਉਹ ਉੱਜਲ ਮੁੱਖ ਲੈ ਕੇ ਵਾਹਿਗੁਰੂ ਦੇ ਦਰਬਾਰ ਵਿੱਚ ਜਾਂਦੇ ਨੇ, ਅਤੇ ਆਪਣੇ ਨਾਲ ਹੋਰ ਅਨੇਕਾਂ ਜੀਵਾਂ ਨੂੰ ਮੁਕਤ ਕਰ ਲੈਂਦੇ ਨੇ। ਫਿਰ ਆਪਾਂ ਜਪਜੀ ਸਾਹਿਬ ਦਾ ਪਾਠ ਹੁਣ ਦੇਖੋ ਪਿਆਰ ਨਾਲ ਅਰਥ ਸਿੱਖ ਕੇ ਕਰਨੇ। ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦਾ। ਪਹਿਲੇ ਪਾਤਸ਼ਾਹ ਨੇ ਖੁਦ 125,000 ਜਪਜੀ ਸਾਹਿਬ ਲੱਖੀ ਜੰਗਲ 'ਚ ਕੀਤਾ। ਅੱਗੇ ਸਾਰੇ ਸਰੂਪਾਂ ਨੇ ਕਿੰਨੇ ਕਿੰਨੇ ਪਾਠ ਕੀਤੇ, ਮਹਾਂਪੁਰਖਾਂ ਨੇ ਕੀਤੇ। ਸੋ ਇਸ ਤਰ੍ਹਾਂ ਜਪਜੀ ਸਾਹਿਬ ਦਾ ਬਹੁਤ ਭਾਰੀ ਮਹਾਤਮਾ, 5 ਪਾਠ ਘੱਟੋ ਘੱਟ ਰੋਜ਼ ਕਰੇ, ਗ੍ਰਿਸਤੀ ਨੂੰ ਸਾਰੇ ਕਾਰਜ ਮਹਾਰਾਜ ਅਰਦਾਸ ਕਰਦੇ ਨੇ। ਅਤੇ ਇਸ ਤਰ੍ਹਾਂ ਇਹ ਬਾਣੀ ਪੜ੍ਹਨ ਦੇ ਨਾਲ ਬ੍ਰਹਮ ਗਿਆਨ ਲੋਕ ਪ੍ਰਲੋਕ ਸਫਲਾ ਹੁੰਦਾ। ਤੋ ਇਹ ਸਾਰੀ ਜਿਹੜੀ ਬਾਣੀ ਜਪਜੀ ਸਾਹਿਬ ਦੇ, ਇੱਕ ਆਪਣੀ ਸੀ ਡੀ ਜਪਜੀ ਸਾਹਿਬ ਦਾ ਮਹਾਤਮਾ ਉਹ ਸ਼੍ਰਵਣ ਕਰੋ, ਉਹਦੇ 'ਚ ਸਾਰੇ ਅਰਥ ਪਤਾ ਲੱਗ ਜਾਣਗੇ, ਭਾਵ ਉਹਦੇ 'ਚ ਕਿਹੜੀ ਪੌੜੀ ਦਾ ਕਿਸ ਪ੍ਰਕਾਰ ਫਲ ਹੈ। ਪਰ ਦੱਸਣ ਦਾ ਮੇਰਾ ਮੂਲ ਇਹ ਕੰਮ ਸੀ ਬਈ ਇਕੱਲੀ ਇਕੱਲੀ ਪੌੜੀ ਪੜ੍ਹਨ ਨਾਲੋਂ ਜਪਜੀ ਸਾਹਿਬ ਦੇ ਜੇ ਹੋਰ ਛੇਤੀ ਕਿਰਪਾ ਕਰਾਉਣੀ ਹੈ, 11 ਪਾਠ 25 ਪਾਠ ਜਿੰਨੇ ਹੋ ਜਾਣ, ਬਹਿ ਕੇ ਇਕਾਂਤ ਵਿੱਚ ਪਿਆਰ ਨਾਲ ਕਰੀਏ, ਸ਼ੁੱਧ ਬਾਣੀ ਪੜ੍ਹੀਏ, ਤਾਂ ਸਤਿਗੁਰੂ ਬ੍ਰਹਮ ਗਿਆਨ ਬਖਸ਼ਣਗੇ ਨਿਸਕਾਮ ਕਰਮੀਆਂ ਨੂੰ। ਸਕਾਮ ਕਰਮੀਆਂ ਨੂੰ ਜਿਹੜੀਆਂ ਦਾਤਾਂ ਮੰਗਦੇ ਆ ਚਾਰ ਪਦਾਰਥ, ਉਹਨਾਂ ਨੂੰ ਬਖਸ਼ਿਸ਼ ਕਰਨਗੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਪਾਵਨ ਸ਼੍ਰੀ ਜਪਜੀ ਸਾਹਿਬ ਅੰਮ੍ਰਿਤ ਛਕਾਉਣ ਵੇਲੇ 5 ਪਿਆਰੇ ਪਹਿਲੀ ਇਹ ਬਾਣੀ ਪੜ੍ਹਦੇ ਆ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੇ ਵਿੱਚ ਇਹ ਪਹਿਲੀ ਬਾਣੀ ਆਪਣੀ ਆਪਾਂ ਪੜ੍ਹਨੀ ਹੈ। ਇਹਨਾਂ ਅਰਥਾਂ ਨੂੰ ਕਈ ਵਾਰੀ ਸੁਣ ਲਿਓ, ਹੌਲੀ ਹੌਲੀ ਪਰਪਾਕੀ ਹੋ ਜਾਣਾ। ਜਦੋਂ ਜਪਜੀ ਸਾਹਿਬ ਪੜ੍ਹਨ ਉਦੋਂ ਅਰਥ ਅੱਖਾਂ ਦੇ ਅੱਗੇ ਆਈ ਜਾਣੇ, ਆਪਣੇ ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।